1914 ਵਿੱਚ ਕੋਮਾਗਾਟਾਮਾਰੂ ਨਾਂ ਦਾ ਜਹਾਜ਼ 376 ਭਾਰਤੀਆਂ ਨੂੰ ਲੈ ਕੇ ਕੈਨੇਡਾ ਪਹੁੰਚਿਆ, ਪਰ ਇਨ੍ਹਾਂ ਯਾਤਰੀਆਂ ਨੂੰ ਜ਼ਮੀਨ 'ਤੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਜਹਾਜ਼ ਨੂੰ ਯਾਤਰੀਆਂ ਸਮੇਤ ਭਾਰਤ ਵੱਲ ਮੋੜ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਇਨ੍ਹਾਂ ਯਾਤਰੀਆਂ ਨਾਲ ਕੀ ਹੋਇਆ ਉਹ ਕਿੱਸਾ ਸਾਡੇ ਇਤਿਹਾਸ ਵਿੱਚ ਦਰਜ ਹੈ। ਇਸ ਸਾਲ ਮਈ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ਵਿੱਚ ਇਸ ਵਾਕਏ ਸੰਬੰਧੀ ਮਾਫ਼ੀ ਵੀ ਮੰਗੀ। 2014 ਵਿੱਚ ਇਸ ਵਾਕਏ ਦੇ 100 ਸਾਲ ਪੂਰੇ ਹੋਣ 'ਤੇ ਕੈਨੇਡਾ ਅਤੇ ਭਾਰਤੀ ਸਰਕਾਰ ਨੇ ਇਸ ਕਿੱਸੇ ਦੀ ਯਾਦ ਵਿੱਚ ਕੁਝ ਪ੍ਰੋਜੈਕਟਸ ਫੰਡ ਕੀਤੇ ਤਾਂ ਕਿ ਇਸ ਇਤਿਹਾਸਕ ਕਿੱਸੇ ਨੂੰ ਪਛਾਣਿਆ ਜਾ ਸਕੇ। ਇਨ੍ਹਾਂ ਪ੍ਰੋਜੈਕਟਸ ਵਿੱਚੋਂ ਕਈਆਂ ਵਿੱਚ ਯੋਗਦਾਨ ਪਾਇਆ ਹੈ ਪ੍ਰੋਫੈਸਰ ਅੰਜਲੀ ਗੇਰਾ ਰੋਏ ਨੇ, ਜੋ ਕਿ IIT ਖੜਗਪੁਰ ਵਿੱਚ ਡਿਪਾਰਟਮੈਂਟ ਆਫ ਹਿਊਮੈਨਿਟੀਜ਼ ਐਂਡ ਸੋਸ਼ਲ ਸਾਇੰਸਿਸ ਦੇ ਪ੍ਰੋਫੈਸਰ ਹਨ। ਤੇ ਅੱਜ ਪ੍ਰੋਫੈਸਰ ਅੰਜਲੀ ਕੋਮਾਗਾਟਾਮਾਰੂ ਦੇ ਕਿੱਸੇ ਅਤੇ ਉਸ ਨਾਲ ਸੰਬੰਧਿਤ ਪ੍ਰੋਜੈਕਟਸ ਬਾਰੇ ਸਾਨੂੰ ਕੁਝ ਜਾਣਕਾਰੀ ਦੇਣਗੇ। ਅੰਜਲੀ ਜੀ, ਅੱਜ ਅਸੀਂ ਕੋਮਾਗਾਟਾਮਾਰੂ ਦੇ ਕਿੱਸੇ ਬਾਰੇ ਗੱਲ ਕਰਨ ਜਾ ਰਹੇ ਹਾਂ, ਕਿਉਂਕਿ 100 ਸਾਲ ਦਾ ਜੋ ਯਾਦਗਾਰ ਦਿਵਸ ਮਨਾਇਆ ਗਿਆ ਹੈ ਭਾਰਤ ਦੇ ਵਿੱਚ, ਭਾਰਤੀ ਸਰਕਾਰ ਅਤੇ ਕੈਨੇਡਾ ਦੀ ਸਰਕਾਰ ਨੇ ਕੁਝ ਪ੍ਰੋਜੈਕਟਸ ਨੂੰ ਫੰਡ ਕੀਤਾ ਹੈ ਤਾਂ ਕਿ ਕੋਮਾਗਾਟਾਮਾਰੂ ਦੇ ਵਾਕਏ ਨੂੰ ਯਾਦ ਕੀਤਾ ਜਾ ਸਕੇ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਕਿ ਸੰਖੇਪ ਵਿੱਚ ਜ਼ਰੂਰ ਦੱਸੋ ਘਟਨਾ ਬਾਰੇ, ਜੇ ਅਸੀਂ ਇਹਨੂੰ ਰੀਕੈਪ ਕਰ ਸਕੀਏ ਕਿ ਕੋਮਾਗਾਟਾਮਾਰੂ ਦਾ ਜੋ ਕਿੱਸਾ ਸੀ ਉਹ ਕਦੋਂ ਹੋਇਆ ਤੇ ਕਿੱਸਾ ਹੈ ਕੀ ਸੀ।
ਕੋਮਾਗਾਟਾਮਾਰੂ ਇੱਕ ਜਹਾਜ਼ ਦਾ ਨਾਮ ਹੈ। ਕੋਮਾਗਾਟਾ ਇੱਕ ਜਾਪਾਨੀ ਜਹਾਜ਼ ਸੀ ਜਿਹਨੂੰ ਗੁਰਦੀਪ ਸਿੰਘ, ਜਿਹੜੇ ਸਿੰਗਾਪੁਰ ਵਿੱਚ ਬਿਜ਼ਨਸਮੈਨ ਸੀ, ਉਹਨਾਂ ਨੇ ਚਾਰਟਰ ਕੀਤਾ 1914 ਵਿੱਚ। ਤੇ ਇਹ ਜਹਾਜ਼ ਕਿਉਂ ਚਾਰਟਰ ਕੀਤਾ ਗਿਆ ਕਿ 1902 ਦੇ ਕਰੀਬ ਕੁਛ ਸਾਡੇ ਬੰਦੇ, ਸਾਡੇ ਪੰਜਾਬੀ ਕੈਨੇਡਾ ਗਏ ਸਭ ਤੋਂ ਪਹਿਲਾਂ ਵੈਨਕੂਵਰ, ਤੇ ਉਹ ਕੋਈ ਇਵੈਂਟ ਕਿਸੇ ਸੈਲੀਬ੍ਰੇਸ਼ਨ ਲਈ ਉੱਥੇ ਗਏ ਸੀ। ਇੱਕ ਰੈਜੀਮੈਂਟ ਗਈ ਸੀ ਹਾਂਗਕਾਂਗ ਤੋਂ, ਤੇ ਉਹ ਉੱਥੇ ਗਏ ਸੀ ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਬੜੀ ਸੋਹਣੀ ਜਗ੍ਹਾ ਵੈਨਕੂਵਰ, ਇੱਥੇ ਆਉਣਾ ਚਾਹੀਦਾ। ਤੇ ਉਹਦੇ ਬਾਅਦ ਸਾਡੇ ਪੰਜਾਬ ਤੋਂ ਬਹੁਤ ਸਾਰੇ ਲੋਕ ਕੈਨੇਡਾ ਜਾਣ ਲੱਗੇ। ਤੇ 1902-07 ਦੇ ਵਿੱਚ ਕੋਈ 5000 ਪੰਜਾਬੀ ਉੱਥੇ ਪਹੁੰਚ ਗਏ ਸੀ। ਤੇ ਉੱਥੇ ਕੀ ਹੋਇਆ ਕਿ ਫਿਰ ਜਿਹੜੇ ਉੱਥੇ ਵਰਕਰ ਸੀ ਤੇ ਉੱਥੇ ਜਾ ਕੇ ਸਾਰੇ ਪੰਜਾਬੀ ਉਹਨਾਂ ਉੱਥੇ ਲੰਬਰ ਮਿਲਸ, ਜਿਹੜੇ ਲੱਕੜੀ ਦਾ ਕੰਮ ਜਿਹੜਾ ਹੁੰਦਾ ਹੈ ਨਾ, ਉੱਥੇ ਇਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਰੇਲਵੇਜ਼ ਵਿੱਚ, ਰੋਡ ਕੰਸਟਰਕਸ਼ਨ ਵਿੱਚ। ਤੇ ਜਿਹੜੇ ਉੱਥੇ ਦੇ ਲੋਕੀ ਸੀ, ਵਾਈਟ ਜਿਹੜੇ ਵਰਕਰ ਸੀ, ਉਹਨਾਂ ਨੇ ਪ੍ਰੋਟੈਸਟ ਕੀਤੀ ਕਿ ਸਾਡੀਆਂ ਨੌਕਰੀਆਂ ਲੈ ਰਹੇ ਨੇ। ਤੇ ਇਸ ਲਈ ਕੈਨੇਡੀਅਨ ਗਵਰਨਮੈਂਟ ਨੇ ਇੱਕ ਰੂਲ ਲਾਗੂ ਕੀਤਾ, ਕੰਟੀਨਿਊਅਸ ਜਰਨੀ ਉਹਨੂੰ ਕਹਿੰਦੇ ਨੇ, ਕੰਟੀਨਿਊਅਸ ਜਰਨੀ, ਕਿ ਜਿਹੜਾ ਕੈਨੇਡਾ ਵਿੱਚ ਲੈਂਡ ਕਰੇਗਾ ਉਹ ਸਿੱਧੀ ਜਰਨੀ ਕਰਕੇ ਆਏਗਾ, ਮਤਲਬ ਜਿਸ ਦੇਸ਼ ਤੋਂ ਆਏਗਾ ਉੱਥੋਂ ਸਿੱਧਾ ਆਏਗਾ, ਰਸਤੇ ਵਿੱਚ ਬ੍ਰੇਕ ਨਹੀਂ ਕਰ ਸਕਦਾ। ਤੇ ਇੰਡੀਆ ਤੇ ਕੋਈ ਚਾਰਜ ਚੱਲਦੇ ਨਹੀਂ ਸੀ, ਹਾਂਗਕਾਂਗ ਤੋਂ ਆਉਣਾ ਪੈਂਦਾ ਸੀ, ਹਾਂਗਕਾਂਗ ਤੋਂ ਚਾਰਜ ਜਾਂਦੇ ਸੀ ਵੈਨਕੂਵਰ ਦੇ। ਤੇ ਇਹ ਖਾਲੀ ਇੰਡੀਅਨਸ ਲਈ ਨਹੀਂ ਸੀ, ਇਹ ਸਾਰੇ ਏਸ਼ੀਅਨਸ ਲਈ ਸੀ ਰੂਲ, ਪਰ ਇੰਡੀਅਨਸ ਨੂੰ ਜ਼ਿਆਦਾ ਅਫੈਕਟ ਕੀਤਾ ਇਸ ਰੂਲ ਨੇ, ਕਿਉਂਕਿ ਇੰਡੀਆ ਤੋਂ ਕੋਈ ਚਾਰਜ ਨਹੀਂ ਸੀ। ਜਪਾਨ ਤੇ ਚਾਈਨਾ ਤੇ ਤੋਂ ਸਿੱਧੇ ਜਾਂਦੇ ਸੀ ਚਾਰਜ। ਤੇ ਗੁਰਦੀਪ ਸਿੰਘ ਜਦੋਂ ਇੱਕ ਵਾਰੀ ਹਾਂਗਕਾਂਗ ਆਏ ਤੇ ਉਹਨਾਂ ਨੇ ਦੇਖਿਆ ਕਿ ਬਹੁਤ ਸਾਰੇ ਪੰਜਾਬੀ ਉੱਥੇ ਘੁੰਮ ਰਹੇ ਨੇ, ਮਤਲਬ ਉਹ ਜਾਣਾ ਚਾਹੁੰਦੇ ਨੇ ਵੈਨਕੂਵਰ, ਪਰ ਕੋਈ ਜਹਾਜ਼ ਉਹਨਾਂ ਨੂੰ ਲਿਜਾਣ ਲਈ ਤਿਆਰ ਨਹੀਂ ਹੈ, ਕਿਉਂਕਿ ਗਵਰਨਮੈਂਟ ਨੇ ਇਹ ਰੂਲ ਬਣਾ ਦਿੱਤਾ ਸੀ ਕਿ ਕਿਸੇ ਨੂੰ ਲਿਆਇਆ ਨਹੀਂ ਜਾਏਗਾ। ਤੇ ਉਹਨਾਂ ਨੂੰ ਇਹ ਆਈਡੀਆ ਆਇਆ ਕਿ ਇਹ ਇਹਨਾਂ ਲਈ ਇੱਕ ਜਹਾਜ਼ ਚਾਰਟਰ ਕੀਤਾ ਜਾਏ। ਇਸ ਤਰ੍ਹਾਂ ਇਹ ਸ਼ੁਰੂ ਹੋਇਆ। ਤੇ ਪਹਿਲਾਂ ਪਲਾਨ ਸੀ ਕਿ ਕਲਕੱਤੋਂ ਤੋਂ ਜਾਏਗਾ ਜਹਾਜ਼, ਪਰ ਉਹ ਨਹੀਂ ਹੋਇਆ। ਤੇ ਉਹਦੇ ਬਾਅਦ ਹਾਂਗਕਾਂਗ ਤੋਂ ਜਹਾਜ਼ ਗਿਆ 4 April 1914 ਨੂੰ। ਤੇ ਇਹ ਜਹਾਜ਼ 23 May ਨੂੰ ਵੈਨਕੂਵਰ, ਮਤਲਬ ਉਹ ਕੈਨੇਡਾ ਪਹੁੰਚਿਆ। ਜਦੋਂ ਉੱਥੇ ਪਹੁੰਚਿਆ ਤੇ ਉੱਥੇ ਇਹ ਰੂਲ ਲਾਗੂ ਹੋਇਆ ਉਹਨਾਂ ਤੇ ਕਿ ਇਹ ਜਹਾਜ਼ ਦੇ ਜਿਹੜੇ ਯਾਤਰੀ ਹੈਗੇ ਨੇ ਉੱਥੇ ਉਹਨਾਂ ਨੂੰ ਅਲਾਊਡ ਨਹੀਂ ਕਰਿਆ ਜਾਏਗਾ ਲੈਂਡ ਕਰਨ ਨੂੰ। ਤੇ ਗੁਰਦੀਪ ਸਿੰਘ ਨੇ ਇਹ ਕੇਸ ਕੀਤਾ ਕਿ ਅਸੀਂ ਤੇ ਬ੍ਰਿਟਿਸ਼ ਸਬਜੈਕਟਸ ਹਾਂ, ਤੇ ਬ੍ਰਿਟਿਸ਼ ਸਬਜੈਕਟਸ ਤੇ ਪੂਰੇ ਜਿਹੜੀ ਵੀ ਬ੍ਰਿਟਿਸ਼ ਕੋਲੋਨੀ ਹੈ ਉੱਥੇ ਜਾ ਸਕਦੇ ਨੇ, ਉਹਨਾਂ ਨੂੰ ਹੱਕ ਹੈਗਾ ਹੈ, ਜਿਸ ਤਰ੍ਹਾਂ ਆਸਟ੍ਰੇਲੀਆ ਜਾ ਸਕਦੇ ਨੇ, ਜਿਹੜੀ ਵੀ ਬ੍ਰਿਟਿਸ਼ ਕੋਲੋਨੀਜ਼ ਨੇ, ਜਿਸ ਤਰ੍ਹਾਂ ਹਾਂਗਕਾਂਗ ਜਾ ਸਕਦੇ ਨੇ। ਤੇ ਇਸ ਤਰ੍ਹਾਂ ਉਹਨਾਂ ਨੇ ਮਤਲਬ 2 ਮਹੀਨੇ ਉੱਥੇ ਜਹਾਜ਼ ਖੜਾ ਰਿਹਾ। ਤੇ ਇਹ 2 ਮਹੀਨੇ ਕੇਸ ਚੱਲਦਾ ਰਿਹਾ, ਇਹਨਾਂ ਨੇ ਕਿਹਾ ਕਿ ਮੈਂ ਤੇ ਵਪਾਰੀ ਹਾਂ, ਮੈਨੂੰ ਤੇ ਅਲਾਓ ਕੀਤਾ ਜਾਏ। ਤੇ ਸਾਰੇ ਵਰਕਰਸ, ਜਿਹੜੇ ਪੈਸੰਜਰ 376 ਪੈਸੰਜਰ ਸੀ, ਉਹਦੇ ਵਿੱਚ ਸਿੱਖ ਜ਼ਿਆਦਾ ਸੀ ਤੇ ਕੁਛ ਹਿੰਦੂ ਸੀ ਕੁਛ ਮੁਸਲਮਾਨ ਸੀ ਤੇ ਉਹ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਮਤਲਬ ਪੂਰੇ ਵਰਲਡ ਮੀਡੀਆ ਨੇ ਨਿਊਜ਼ ਕਵਰ ਕੀਤੀ ਕਿਉਂਕਿ ਜਹਾਜ਼ ਵਿੱਚ ਇਹਨਾਂ ਨੂੰ ਖਾਣਾ ਨਹੀਂ ਦਿੰਦਿਆ ਜਾ ਰਿਹਾ ਸੀ ਜਿਸ ਨਾਲ ਮਤਲਬ ਇਹ ਮਜ਼ਬੂਰ ਹੋ ਕੇ ਚਲੇ ਜਾਣ ਵਾਪਸ ਤੇ ਉੱਥੇ ਜਿਹੜੇ ਕਮਿਊਨਿਟੀ ਹੈਗੀ ਸੀ ਉਹਨਾਂ ਨੇ ਖਾਲਸਾ ਦੀਵਾਨ ਸੁਸਾਇਟੀ ਸੀ ਦੇ ਕਾਫੀ ਜਿਹੜੀ ਕਮਿਊਨਿਟੀ ਸੀ ਉਹਨਾਂ ਨੇ ਇਹਨਾਂ ਨੂੰ ਹੈਲਪ ਕੀਤੀ ਮਤਲਬ ਜਹਾਜ਼ ਦੇ ਯਾਤਰੀਆਂ ਨੂੰ ਇਹਨਾਂ ਨੂੰ ਲੋਇਰ ਕਰਕੇ ਦਿੱਤਾ ਮਤਲਬ ਖਾਣੇ ਦਾ ਇੰਤਜ਼ਾਮ ਕੀਤਾ ਗਵਰਨਮੈਂਟ ਤੋਂ ਪ੍ਰੈਸ਼ਰ ਪਾਇਆ ਕਿ ਇਹਨਾਂ ਨੂੰ ਹੈਲਪ ਕੀਤੀ ਜਾਏ ਤੇ ਫਿਰ ਵੀ ਕੁਛ ਵੀ ਸਕਸੈਸ ਨਹੀਂ ਹੋਈ 2 ਮਹੀਨੇ ਉੱਥੇ ਜਹਾਜ਼ ਖੜਾ ਰਿਹਾ ਤੇ 2 ਮਹੀਨੇ ਬਾਅਦ ਜਜਮੈਂਟ ਇਹੀ ਆਈ ਕਿ ਜਹਾਜ਼ ਵਾਪਸ ਭੇਜਿਆ ਜਾਏ ਤੇ ਜੁਲਾਈ 3 ਨੂੰ ਇਹ ਜਹਾਜ਼ ਉੱਥੋਂ ਚੱਲ ਪਿਆ ਮਤਲਬ ਜ਼ਬਰਦਸਤੀ ਇਹਨਾਂ ਨੂੰ ਭੇਜਿਆ ਗਿਆ ਤੇ ਗੁਰਦੀਪ ਸਿੰਘ ਨੇ ਕਿਹਾ ਕਿ ਮੈਂ ਜਾਵਾਂਗਾ ਅਸੀਂ ਜਾਵਾਂਗੇ ਪਰ ਇਹਨੂੰ ਸਾਡੇ ਜਹਾਜ਼ ਨੂੰ ਪ੍ਰੋਵਿਸ਼ਨ ਕੀਤਾ ਜਾਏ ਮਤਲਬ ਖਾਣ ਪੀਣ ਦਾ ਸਮਾਨ ਪੂਰਾ ਭਰ ਕੇ ਦਿੱਤਾ ਜਾਏ ਤੇ ਇਹਦੇ ਵਿੱਚ ਕੀ ਹੋਇਆ ਕਿ ਜਿਹੜੇ ਗਦਰ ਪਾਰਟੀ ਸੀ ਉਸ 1913 ਚ ਗਦਰ ਪਾਰਟੀ ਫਾਰਮ ਹੋਈ ਸੀ ਤੇ ਗਦਰ ਦੇ ਜਿਹੜੇ ਲੀਡਰ ਸੀ ਉਹ ਵੀ ਇਹਦੇ ਵਿੱਚ ਇੰਟਰਸਟਿਡ ਹੋ ਗਏ ਕਿ ਸਾਡੇ ਬੰਦਿਆਂ ਨਾਲ ਹਿੰਦੁਸਤਾਨੀਆਂ ਨਾਲ ਇਸ ਤਰ੍ਹਾਂ ਵਰਤਾਵ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਗਦਰ ਮੈਂਬਰਸ ਦੀ ਵੀ ਕਾਫੀ ਸਪੋਰਟ ਮਿਲੀ ਤੇ ਇਹ ਜਦੋਂ ਜਹਾਜ਼ ਵਾਪਿਸ ਆਇਆ ਜਾਪਾਨ ਕੋਬੇ ਕਾਫੀ ਰਸਤੇ ਚ ਹੁੰਦਾ ਹੋਇਆ ਜਾਇਆ ਤੇ ਉੱਥੇ ਕੁਛ ਮਤਲਬ ਇਹ ਰੂਮਰ ਹੈਗਾ ਕਿ ਇੱਥੇ ਗਦਰ ਲੀਡਰਸ ਆਏ ਤੇ ਇਹਨਾਂ ਨੂੰ ਜਹਾਜ਼ ਦੇ ਵਿੱਚ ਆ ਕੇ ਇਹਨਾਂ ਨੂੰ ਹਥਿਆਰ ਦਿੱਤੇ ਗਏ ਮਤਲਬ ਪਰ ਇਹ ਕਨਫਰਮ ਨਹੀਂ ਹੈ ਤੇ ਫਿਰ ਕਿਹਾ ਗਿਆ ਕਿ ਇਹ ਵਿਚਾਰੇ ਜਿਹੜੇ ਹਾਂਗਕਾਂਗ ਕਈ ਤੇ ਹਾਂਗਕਾਂਗ ਦੇ ਸੀ ਹਾਂਗਕਾਂਗ ਵਿੱਚ ਨੌਕਰੀ ਕਰਦੇ ਸੀ ਵਾਚਮੈਨ ਨਾ ਪੁਲਿਸ ਵਿੱਚ ਨੌਕਰੀ ਕਰਦੇ ਸੀ ਤੇ ਉਹਨਾਂ ਨੂੰ ਹਾਂਗਕਾਂਗ ਵੀ ਨਹੀਂ ਅਲਾਓ ਕੀਤਾ ਗਿਆ ਕਿ ਇਹਨਾਂ ਦੇ ਲਈ ਕੋਈ ਨੌਕਰੀ ਨਹੀਂ ਹੈ ਇੱਥੇ ਤੇ ਵਾਪਸ ਚਲੇ ਜਾਣ ਤੇ 29 ਸਪਟੈਂਬਰ ਨੂੰ ਇਹਨੂੰ ਬਜਬਜ ਇੱਕ ਜਗ੍ਹਾ ਹੈਗੀ ਹੈ ਕਲਕੱਤੇ ਦੇ ਕੋਲ ਉੱਥੇ ਇਹ ਜਹਾਜ਼ ਲੈਂਡ ਕੀਤਾ ਤੇ ਉਸਦੇ ਬਾਅਦ ਇਹ ਹੋਇਆ ਕਿ ਇਹ ਜਿਹੜੇ ਜਹਾਜ਼ ਵਿੱਚ ਯਾਤਰੀ ਨੇ ਇਹ ਉਹਨੇ ਰੈਵੋਲਿਊਸ਼ਨਰੀ ਨੇ ਇਹ ਬ੍ਰਿਟਿਸ਼ ਗਵਰਨਮੈਂਟ ਦੇ ਖਿਲਾਫ ਰੈਵੋਲਿਊਸ਼ਨ ਕਰ ਰਹੇ ਨੇ ਤੇ ਇਹਨਾਂ ਨੂੰ ਪਕੜ ਲਿਆ ਜਾਏ ਤੇ ਇਹਨਾਂ ਨੂੰ ਕਿਹਾ ਗਿਆ ਕਿ ਉੱਥੇ ਇੱਕ ਸਟੇਸ਼ਨ ਹੈਗਾ ਬਜਬਜ ਵਿੱਚ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਪੰਜਾਬ ਵਿੱਚ ਜਿਹੜੀ ਟ੍ਰੇਨ ਹੈ ਉਹ ਲੈ ਕੇ ਚਲੇ ਜਾਓ ਜ਼ਬਰਦਸਤੀ ਤੇ ਇਹਦੇ 376 ਜਿਹੜੇ ਲੋਕ ਸੀ ਉਹਦੇ ਵਿੱਚ 55 ਮੰਨ ਗਏ ਤੇ ਬਾਕੀਆਂ ਨੇ ਕਿਹਾ ਕਿ ਅਸੀਂ ਨਹੀਂ ਜਾਵਾਂਗੇ ਅਸੀਂ ਜਾ ਕੇ ਵਾਇਸਰਾਏ ਨੂੰ ਮਤਲਬ ਗਵਰਨਮੈਂਟ ਨੂੰ ਅਪੀਲ ਕਰਾਂਗੇ ਕਿ ਸਾਡੇ ਨਾਲ ਬਹੁਤ ਖਰਾਬ ਹੋਇਆ ਤੇ ਸਾਡੀ ਹੈਲਪ ਕੀਤੀ ਜਾਏ ਤੇ ਸਾਨੂੰ ਅਲਾਓ ਕਰੋ ਕਿ ਉੱਥੇ ਕਲਕੱਤੇ ਜਾਂਦੇ ਹੋ ਅਸੀਂ ਤੇ ਅਸੀਂ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਰੱਖਾਂਗੇ ਮਤਲਬ ਉਹ ਕੋਈ ਲੜਾਈ ਵੜਾਈ ਨਹੀਂ ਕਰ ਰਹੇ ਸੀ ਇਹੀ ਪ੍ਰੋਟੈਸਟ ਕਰ ਰਹੇ ਸੀ ਕਿ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਅਪੀਲ ਕਰਾਂਗੇ ਤੇ ਉਹ ਵਿਚਾਰੇ ਜਾ ਰਹੇ ਸੀ ਇੰਨੀ ਧੁੱਪ ਸੀ ਉੱਥੇ ਜਾ ਰਹੇ ਸੀ ਕਲਕੱਤੇ ਤੇ ਗਵਰਨਮੈਂਟ ਨੇ ਕੀ ਕੀਤਾ ਇੰਨੀ ਪੰਜਾਬ ਦੀ ਪੁਲਿਸ ਬੰਗਾਲ ਦੀ ਪੁਲਿਸ ਆਰਮੀ ਖਾਲੀ 300 ਕੁਛ ਲੋਕ ਸੀ ਉਹਨਾਂ ਲਈ ਪੂਰੀ ਆਰਮੀ ਲਗਾ ਦਿੱਤੀ ਪੁਲਿਸ ਲਗਾ ਦਿੱਤੀ ਕਿ ਇਹਨਾਂ ਨੂੰ ਕਲਕੱਤੇ ਨਹੀਂ ਜਾਣ ਦਿਆ ਜਾਏ ਕਿਉਂ ਨਹੀਂ ਜਾਣ ਦਿਆ ਜਾਏ ਕਿ ਉਹਨਾਂ ਨੂੰ ਡਰ ਸੀ ਕਿ ਉੱਥੇ ਕਲਕੱਤੇ ਚ ਕਾਫੀ ਪ੍ਰੋਬਲਮ ਹੋ ਰਹੀ ਸੀ ਨਾ ਰੈਵੋਲੂਸ਼ਨ ਹੋ ਰਿਹਾ ਸੀ ਮੂਵਮੈਂਟ ਤੇ ਉੱਥੇ ਜਾਣਗੇ ਤੇ ਇਹਨਾਂ ਨੂੰ ਹੈਲਪ ਮਿਲੇਗੀ ਤੇ ਇਸ ਲਈ ਉਹਨਾਂ ਨੂੰ ਰੋਕ ਰਹੇ ਸੀ ਤੇ ਵਾਪਿਸ ਫਿਰ ਇਹਨਾਂ ਨੂੰ ਪੁਲਿਸ ਆਰਮੀ ਲੈ ਕੇ ਵਾਪਿਸ ਬਜਬਜ ਲਿਆਏ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਦੂਸਰੀ ਟ੍ਰੇਨ ਮਤਲਬ ਤੁਸੀਂ ਪੰਜਾਬ ਚਲੇ ਜਾਓ ਤੇ ਇਹਨਾਂ ਨੇ ਕਿਹਾ ਅੱਛਾ ਕੋਈ ਗੱਲ ਨਹੀਂ ਮਤਲਬ ਮੰਨ ਗਏ ਸੀ ਉਸ ਪੁਆਇੰਟ ਨੂੰ ਕਿ ਕੀ ਕਰੀਏ ਕਿ ਸ਼ਾਮ ਹੋ ਗਈ ਸੀ ਤੇ ਅਸੀਂ ਪਾਠ ਕਰ ਲਈਏ ਉਹਦੇ ਬਾਅਦ ਅਸੀਂ ਜਹਾਜ਼ ਵਿੱਚ ਚਲੇ ਜਾਵਾਂਗੇ ਤੁਸੀਂ ਜੋ ਕਹੋਗੇ ਕਰ ਲਾਂਗੇ ਤੇ ਉਹ ਜਦੋਂ ਮਤਲਬ ਪ੍ਰੇਅਰ ਕਰ ਰਹੇ ਸੀ ਸ਼ਾਮੀ 7:30 ਦਾ ਟਾਈਮ ਸੀ ਬੰਗਾਲ ਵਿੱਚ ਨਾ 4:30-5 ਵਜੇ ਅੰਧੇਰਾ ਹੋ ਜਾਂਦਾ ਇਸ ਸੀਜ਼ਨ ਵਿੱਚ ਤੇ ਉਹ ਜਦੋਂ ਪ੍ਰਾਰਥਨਾ ਕਰ ਰਹੇ ਸੀ ਸਾਰੇ ਯਾਤਰੀ ਬੈਠ ਕੇ ਉੱਥੇ ਰੇਲ ਲਾਈਨ ਦੇ ਕੋਲੋਂ ਹੀ ਬੈਠ ਕੇ ਕਰ ਰਹੇ ਸੀ ਵਿਚਾਰੇ ਤੇ ਉਹ ਜਿਹੜਾ ਅੰਗਰੇਜ਼ ਸੀ ਉਹ ਆਇਆ ਇੱਕ ਲੈਫਟੀਨੈਂਟ ਉਹਨੇ ਲਾਠੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਗੁਰਦੀਪ ਸਿੰਘ ਨੂੰ ਢੂੰਡ ਰਿਹਾ ਸੀ ਤੇ ਉਹਨੇ ਲਾਠੀ ਚਾਰਜ ਕਰ ਦਿੱਤਾ ਤੇ ਉਹਨੇ ਲਾਠੀ ਚਾਰਜ ਕੀਤਾ ਤੇ ਜਿਹੜੇ ਗੁਰਦੀਪ ਸਿੰਘ ਦੇ ਕੋਲੋਂ ਜਿਹੜੇ 4-5 ਲੋਕ ਸੀ ਉਹਨਾਂ ਨੇ ਲਾਠੀ ਉਹਦੇ ਕੋਲੋਂ ਛੀਨ ਲਿੱਤੀ ਤੇ ਉਹਦੇ ਬਾਅਦ ਫਾਇਰਿੰਗ ਸ਼ੁਰੂ ਹੋ ਗਈ ਤੇ ਹੁਣ ਇਹ ਪ੍ਰੋਬਲਮ ਹੈ ਕਿ ਫਾਇਰਿੰਗ ਕਿਸਨੇ ਕੀਤੀ ਫਾਇਰਿੰਗ ਕਿਸ ਤਰ੍ਹਾਂ ਸੇ ਹੋਈ ਮਤਲਬ ਅੰਗਰੇਜ਼ਾਂ ਦਾ ਕਹਿਣਾ ਸੀ ਕਿ ਯਾਤਰੀਆਂ ਨੇ ਫਾਇਰਿੰਗ ਕੀਤੀ ਤੇ ਜਿਹੜੇ ਯਾਤਰੀ ਸੀ ਉਹਨਾਂ ਦੇ ਕੋਲ ਹਥਿਆਰ ਸੀ ਹੀ ਨਹੀਂ ਮਤਲਬ ਤੇ ਇਹ ਸਾਰਾ ਉਸ ਤੇ ਰੈਸਟ ਕਰਦਾ ਕਿ ਉਹਨਾਂ ਕੋਲ ਹਥਿਆਰ ਸੀ ਕਿ ਨਹੀਂ ਸੀ ਇਹ ਹਥਿਆਰ ਕਿਸ ਤਰ੍ਹਾਂ ਆਏ ਤੇ ਇਸ ਤਰ੍ਹਾਂ ਜਿਹੜੀ ਫਾਇਰਿੰਗ ਹੋਈ ਉਹਦੇ ਵਿੱਚ 19 ਲੋਕ ਮਾਰੇ ਗਏ 19 ਤੋਂ 21 ਮਤਲਬ ਅਲੱਗ ਫਿਗਰ ਕੋਈ 19 ਕਹਿੰਦਾ ਕੋਈ 21 ਕਹਿੰਦਾ ਤੇ ਬਾਕੀ ਜਿਹੜੇ ਸੀ ਉਹਨਾਂ ਨੂੰ ਜੇਲ੍ਹ ਵਿੱਚ ਕੁਛ ਹਸਪਤਾਲ ਇੰਜਰਡ ਹੋ ਗਏ ਕਈਆਂ ਨੇ ਭਜਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਉਹਦੇ ਬਾਅਦ ਵੀ ਉਹਨਾਂ ਨੂੰ ਮਤਲਬ ਜਿਹੜੇ ਪੰਜਾਬ ਵਿੱਚ ਚਲੇ ਗਏ ਆਪਣੇ ਪਿੰਡਾਂ ਵਿੱਚ ਤੇ ਉਹਨਾਂ ਨੂੰ ਜ਼ਬਰਦਸਤੀ ਪਿੰਡ ਭੇਜ ਦਿੱਤਾ ਗਿਆ ਤੇ ਉੱਥੇ ਵੀ ਦੋ ਮਤਲਬ ਜਿੰਨੇ ਸਾਲ ਉਹ ਰਹੇ ਜਿਸ ਤਰ੍ਹਾਂ ਅਸੀਂ ਇੰਟਰਵਿਊ ਕੀਤੇ ਨੇ ਉਹ ਕਹਿੰਦੇ ਨੇ ਬਹੁਤ ਸਾਲਾਂ ਤੱਕ ਕੁਛ ਪੁਲਿਸ ਸਾਡੇ ਉੱਤੇ ਨਜ਼ਰ ਰੱਖਦੀ ਸੀ ਮੇਰੇ ਦਾਦੇ ਤੇ ਕੀ ਕਰ ਰਹੇ ਨੇ ਮਤਲਬ ਇਹ ਸ਼ੱਕ ਕੀਤਾ ਗਿਆ ਕਿ ਇਹ ਗਦਰ ਪਾਰਟੀ ਦੇ ਮੈਂਬਰ ਨੇ ਇਹ ਰੈਵੋਲੂਸ਼ਨਰੀਜ਼ ਨੇ ਤੇ ਟ੍ਰਬਲ ਕ੍ਰੀਏਟ ਕਰਨਗੇ ਤੇ ਗੁਰਦੀਪ ਸਿੰਘ ਤੇ ਭੱਜ ਗਏ ਤੇ ਉਹ 14 ਸਾਲ ਮਤਲਬ ਛੁਪਦੇ ਰਹੇ ਕਿਉਂਕਿ ਉਹਨਾਂ ਨੂੰ ਮੇਨ ਤੇ ਉਹਨਾਂ ਨੂੰ ਹੀ ਪਕੜਨਾ ਸੀ ਨਾ ਗੁਰਦੀਪ ਸਿੰਘ ਨੂੰ ਤੇ ਉਹ ਛੁਪਦੇ ਰਹੇ ਫਿਰ 14 ਸਾਲ ਦੇ ਬਾਅਦ ਉਹਨਾਂ ਨੇ ਗਾਂਧੀ ਦੇ ਕਹਿਣ ਸਰੈਂਡਰ ਕੀਤਾ ਤੇ ਇਸ ਤਰ੍ਹਾਂ ਮਤਲਬ ਬਕਾਇਦਾ ਰਿਪੋਰਟ ਹੋਈ ਕਿ ਇਹ ਗੋਲੀਆਂ ਕਿਉਂ ਚੱਲੀ ਕਿਸਦੀ ਗਲਤੀ ਸੀ ਸਭ ਕੁਛ ਹੋਇਆ ਖਾਨਾ ਪੂਰੀ ਸਾਰੀ ਹੋਈ ਪਰ ਸਾਰੇ ਜਿਹੜੇ ਪੈਸੰਜਰਸ ਨੇ ਉਹਨਾਂ ਨੂੰ ਉਹਨਾਂ ਦੀ ਪੂਰੀ ਜ਼ਿੰਦਗੀ ਖਰਾਬ ਹੋਈ ਮਤਲਬ ਵਿਚਾਰੇ ਜਿਹੜੀ ਆਪਣੀ ਰੋਜ਼ੀ ਰੋਟੀ ਕਮਾਉਣ ਬਾਹਰ ਗਏ ਸੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਇਹ ਸੈਡੀਸ਼ਨਸ ਨੇ ਔਰ ਉਹਨਾਂ ਨੂੰ ਜੇਲ੍ਹਾਂ 'ਚ ਭਰ ਦਿੱਤਾ ਗਿਆ ਨਹੀਂ ਤੇ ਉਹਨਾਂ ਨੂੰ ਕਿੱਥੇ ਪਿੰਡਾਂ ਵਿੱਚ ਹਾਊਸ ਅਰੈਸਟ ਸਮਝ ਲਓ ਕਰ ਦਿੱਤਾ ਗਿਆ
ਦੋ ਹਜ਼ਾਰ 2014 ਦੇ ਵਿੱਚ ਇਸ ਕਿੱਸੇ ਦੇ 100 ਸਾਲ ਪੂਰੇ ਹੋਏ ਹਨ ਤੇ ਭਾਰਤੀ ਸਰਕਾਰ ਨੇ ਤੇ ਕੈਨੇਡਾ ਦੀ ਸਰਕਾਰ ਨੇ ਕਈ ਪ੍ਰੋਜੈਕਟਸ ਫੰਡ ਕੀਤੇ ਹਨ ਇਹਦਾ ਯਾਦਗਾਰ ਦਿਵਸ ਮਨਾਉਣ ਲਈ ਉਹਨਾਂ ਵਿੱਚੋਂ ਕਈ ਪ੍ਰੋਜੈਕਟਸ ਦੇ ਵਿੱਚ ਤੁਸੀਂ ਵੀ ਸ਼ਾਮਿਲ ਰਹੇ ਹੋ ਉਹਨਾਂ ਬਾਰੇ ਦੱਸੋ ਕਿ ਇਹ ਪ੍ਰੋਜੈਕਟਸ ਕਿਸ ਤਰੀਕੇ ਨਾਲ ਬਣਾਏ ਗਏ ਨੇ
ਮੇਰੀ ਅੱਛੀ ਕਿਸਮਤ ਕਹਾਂਗੀ ਕਿ ਮੈਂ 3 ਪ੍ਰੋਜੈਕਟਸ ਵਿੱਚ ਇਨਵੋਲਵ ਹੈਗੀ ਹਾਂ ਤੇ ਇੱਕ ਤੇ ਇੰਡੋ ਕੈਨੇਡੀਅਨ ਸ਼ਾਸਤਰੀ ਇੰਸਟੀਚਿਊਟ ਹੈਗੀ ਹੈ ਜਿਹੜੀ ਉਹਨੇ ਸਭ ਤੋਂ ਪਹਿਲਾਂ ਮੈਨੂੰ ਫੰਡਿੰਗ ਇੰਡੋ ਕੈਨੇਡੀਅਨ ਸ਼ਾਸਤਰੀ ਇੰਸਟੀਚਿਊਟ ਤੋਂ ਮਿਲੀ ਮਤਲਬ ਕੈਨੇਡਾ ਨੇ ਪਹਿਲੇ ਸ਼ੁਰੂ ਕੀਤਾ ਪਹਿਲ ਉਹਨਾਂ ਨੇ ਕੀਤੀ ਤੇ ਉਹਦੇ ਬਾਅਦ ਫਿਰ ਇੰਡੀਅਨ ਗਵਰਨਮੈਂਟ ਨੇ ਵੀ ਸੋਚਿਆ ਕਿ ਮਤਲਬ ਇੰਡੀਆ 'ਚ ਕੁਛ ਨਹੀਂ ਹੋ ਰਿਹਾ ਸੀ ਕੈਨੇਡਾ ਇਸ ਤੇ ਕਾਫੀ ਕਮੈਮੋਰੇਸ਼ਨ ਹੋ ਰਹੇ ਸੀ ਤੇ ਫਿਰ ਇੰਡੀਅਨ ਗਵਰਨਮੈਂਟ ਨੇ ਵੀ 2 ਪ੍ਰੋਜੈਕਟ ਫੰਡ ਕੀਤੀਆਂ ਨੇ ਮਤਲਬ ਇੱਕ ਤੇ ਮਿਨਿਸਟਰੀ ਆਫ ਕਲਚਰ ਨੇ ਕੀਤੀ ਤੇ ਮੈਨੂੰ ਮਿਨਿਸਟਰੀ ਆਫ ਕਲਚਰ ਕੋਲੋਂ ਇੱਕ ਪ੍ਰੋਜੈਕਟ ਮਿਲੀ ਤੇ ਫਿਰ ਉਹਦੇ ਬਾਅਦ ਇੰਡੀਅਨ ਕਾਉਂਸਿਲ ਆਫ ਸੋਸ਼ਲ ਸਾਇੰਸ ਰਿਸਰਚ ਹੈਗੀ ਉਹਨਾਂ ਨੇ ਵੀ ਮੇਰੀ ਪ੍ਰੋਜੈਕਟ ਫੰਡ ਕੀਤੀ
ਤੇ ਜਿਹੜੇ ਪ੍ਰੋਜੈਕਟਸ ਦੇ ਵਿੱਚ ਤੁਸੀਂ ਇਨਵੋਲਵ ਰਹੇ ਹੋ ਉਹਨਾਂ ਪ੍ਰੋਜੈਕਟਸ ਬਾਰੇ ਕੁਝ ਦੱਸੋ ਕਿ ਕੀ ਕੀਤਾ ਗਿਆ ਉਸ ਪ੍ਰੋਜੈਕਟ ਦੇ ਅਧੀਨ
ਉਨ ਪ੍ਰੋਜੈਕਟਸ ਵਿੱਚ ਮਤਲਬ ਤਿੰਨਾਂ ਵਿੱਚ ਥੋੜਾ ਇੰਟਰਸੈਕਸ਼ਨ ਹੈਗਾ ਹੈ ਕਿਉਂਕਿ ਦੋਨੋਂ ਅਲੱਗ ਹੋਈ ਸੀ ਕੈਨੇਡੀਅਨ ਪਹਿਲਾਂ ਹੋਈ ਸੀ ਤੇ ਉਹਦੇ ਬਾਅਦ ਜਿਹੜੀ ਦੂਸਰੀ ਹੋਈ ਉਹਦੇ ਵਿੱਚ ਓਵਰਲੈਪ ਹੈਗੇ ਨੇ ਪਰ ਮੇਨ ਤੇ ਅਸੀਂ 2 ਕਾਨਫਰੰਸ ਕੀਤੀਆਂ ਨੇ ਇੰਟਰਨੈਸ਼ਨਲ ਕਾਨਫਰੰਸਿਸ ਤੇ ਉਹਦੇ ਵਿੱਚ ਇੰਡੀਆ ਕੈਨੇਡਾ ਦੋਨੋਂ ਜਗ੍ਹਾ ਤੋਂ ਸਪੀਕਰਸ ਆਏ ਸੀ ਤੇ ਇੱਕ ਤੇ ਇੰਟਰਨੈਸ਼ਨਲ ਕਾਨਫਰੰਸ ਅਸੀਂ ਕੀਤੀ ਤੇ ਉਹਦੇ ਇਲਾਵਾ ਜਿਹੜੀ ਸੈਕਿੰਡ ਇੰਡੀਅਨ ਗਵਰਨਮੈਂਟ ਸੀ ਕਾਫੀ ਫੰਡਸ ਜ਼ਿਆਦਾ ਸੀ ਤੇ ਉਹਦੇ ਵਿੱਚ ਸਾਡੀਆਂ 5 ਪ੍ਰੋਜੈਕਟਸ ਨੇ ਤੇ ਫਰਸਟ ਪ੍ਰੋਜੈਕਟ ਤੇ ਇੰਟਰਨੈਸ਼ਨਲ ਕਾਨਫਰੰਸ
ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ ਚਰਚਾ ਦਾ ਕੀ ਮੁੱਦਾ ਰਿਹਾ
ਜਿਹੜੀ ਪਹਿਲੇ ਸੀ ਉਹ ਤੇ ਅਸੀਂ ਰਿਮੈਂਬਰਿੰਗ ਕੋਮਾਗਾਟਾ ਮਾਰੂ ਕੀਤੀ ਸੀ ਕਿ ਕਿਸ ਤਰ੍ਹਾਂ ਜਿਹੜਾ ਕਿੱਸਾ ਹੈਗਾ ਹੈ ਤੇ ਬਹੁਤ ਇੰਪੋਰਟੈਂਟ ਹੈ ਖਾਲੀ ਇੰਡੀਆ ਦੀ ਹਿਸਟਰੀ 'ਚ ਨਹੀਂ ਖਾਲੀ ਕੈਨੇਡਾ ਦੀ ਹਿਸਟਰੀ 'ਚ ਨਹੀਂ ਪਰ ਟ੍ਰਾਂਸਨੈਸ਼ਨਲ ਹਿਸਟਰੀ 'ਚ ਜਿਸ ਤਰ੍ਹਾਂ ਆਸਟ੍ਰੇਲੀਆ ਹਿਸਟਰੀ 'ਚ ਵੀ ਇਮੀਗ੍ਰੇਸ਼ਨ ਜਿਹੜੀ ਹਿਸਟਰੀ ਹੈ ਲੋਕਾਂ ਦੀ ਤੇ ਮਤਲਬ ਇਮੀਗ੍ਰੇਸ਼ਨ ਸਟੱਡੀਜ਼ ਹੈਗੀਆਂ ਨੇ ਡਾਇਸਪੋਰਾ ਸਟੱਡੀਜ਼ ਨੇ ਤੇ ਇਹਦੇ ਵਿੱਚ ਇੰਨੀ ਜਿਹੜੀ 150 ਸਾਲ ਪਹਿਲਾਂ ਜਿਹੜੀ ਆਸਟ੍ਰੇਲੀਆ ਵਿੱਚ ਜਿਸ ਤਰ੍ਹਾਂ ਇਮੀਗ੍ਰੇਸ਼ਨ ਹੋਈ ਹੈ ਤੇ ਉਹਨਾਂ ਦਾ ਕੁਛ ਹਿਸਟਰੀ ਵਿੱਚ ਜ਼ਿਕਰ ਨਹੀਂ ਹੈ ਇੰਨੇ ਦਿਨੋਂ ਦੀ ਹੋ ਰਹੀ ਹੈ ਤੇ ਇਹੀ ਸਾਡਾ ਓਬਜੈਕਟਿਵ ਸੀ ਤੇ ਪਹਿਲੀ ਵਾਰੀ ਤੇ ਅਸੀਂ ਇਮੀਗ੍ਰੇਸ਼ਨ ਤੇ ਫੋਕਸ ਕੀਤਾ ਪਹਿਲੀ ਵਾਲੀ ਜਿਹੜੀ ਕਾਨਫਰੰਸ ਸੀ ਜਿਹੜੀ ਕੈਨੇਡੀਅਨ ਸੀ ਤੇ ਦੂਸਰੀ ਜਿਹੜੀ ਕਾਨਫਰੰਸ ਸੀ ਇੰਡੀਅਨ ਵਾਲੀ ਉੱਥੇ ਅਸੀਂ ਰਿਮੈਂਬਰਿੰਗ ਵਿੱਚ ਕੀਤਾ ਕਿ ਕਿਸ ਤਰ੍ਹਾਂ ਕਿੱਸਾ ਕਮੈਮੋਰੇਟ ਕੀਤਾ ਜਾ ਰਿਹਾ ਹੈ ਇੰਡੀਆ ਵਿੱਚ ਔਰ ਕੈਨੇਡਾ ਵਿੱਚ ਮਤਲਬ ਸਾਡਾ ਪੁਆਇੰਟ ਇਹੋ ਸੀ ਕਿ ਕੈਨੇਡਾ ਵਿੱਚ ਤੇ ਇੰਨੀ ਇੰਪੋਰਟੈਂਸ ਦਿੱਤੀ ਜਾ ਰਹੀ ਹੈ ਇਹਨੂੰ ਜਸਟਿਨ ਟਰੂਡੋ ਨੇ ਤੇ ਅਪੋਲੋਜੀ ਰੀਸੈਂਟਲੀ ਕੀਤੀ ਸੀ ਤੇ ਇੰਡੀਆ 'ਚ ਕਿਉਂ ਨਹੀਂ ਕੁਛ ਹੋ ਰਿਹਾ ਤੇ ਇਹੀਓ ਲੈ ਕੇ ਕਿ ਇਹ ਜਿਹੜਾ ਇਵੈਂਟ ਇੰਡੀਅਨ ਹਿਸਟਰੀ ਵਿੱਚ ਇੰਨਾ ਇੰਪੋਰਟੈਂਟ ਹੈ ਮਤਲਬ ਇਹਦੇ ਬਾਅਦ ਹੀ ਗਦਰ ਮੂਵਮੈਂਟ ਸ਼ੁਰੂ ਹੋਈ ਤੇ ਨੈਸ਼ਨਲਿਸਟ ਮੂਵਮੈਂਟ ਵਿੱਚ ਜਿਹੜੀ ਇੰਪੋਰਟੈਂਸ ਇਸ ਇਵੈਂਟ ਨੂੰ ਕਿਸੇ ਨੂੰ ਦੇਣੀ ਚਾਹੀਦੀ ਸੀ ਕਿ ਇਸ ਇਵੈਂਟ ਦੀ ਇੰਡੀਅਨ ਨੈਸ਼ਨਲਿਸਟ ਮੂਵਮੈਂਟ ਰੈਜ਼ਿਸਟੈਂਸ ਮੂਵਮੈਂਟ ਵਿੱਚ ਕੀ ਇੰਪੋਰਟੈਂਸ ਸੀ ਉਹਨੂੰ ਕੋਈ ਇੰਪੋਰਟੈਂਸ ਨਹੀਂ ਦਿੱਤੀ ਗਈ ਤੇ ਇਹੋ ਲੈ ਕੇ ਅਸੀਂ ਕਾਨਫਰੰਸ ਕੀਤੀ ਸੈਕਿੰਡ ਵਾਲੀ
ਤੇ ਕਾਨਫਰੰਸ ਤੋਂ ਇਲਾਵਾ ਤੁਸੀਂ ਦੱਸਿਆ ਕਿ ਹੋਰ ਪ੍ਰੋਜੈਕਟਸ ਹਨ
ਇੱਕ ਤੇ ਪੋਸਟਰ ਐਗਜ਼ੀਬਿਸ਼ਨ ਸੀ, ਉਹ ਵੀ ਅਸੀਂ ਕੀਤੀ। ਉਹ ਬਹੁਤ ਯੂਨੀਕ ਪੋਸਟਰ ਐਗਜ਼ੀਬਿਸ਼ਨ ਸੀ ਕਿ ਉਹ ਇੱਥੇ ਬੰਗਾਲ, ਕਿਉਂਕਿ ਅਸੀਂ ਬੰਗਾਲ ਵਿੱਚ ਬੇਸਡ ਹਾਂ, ਤੇ ਇੱਥੇ ਇੱਕ ਪਿੰਡ ਹੈਗਾ, ਉੱਥੇ ਪੂਰੇ ਪੁਸ਼ਤੈਨੀ ਜਿਹੜੇ ਚਿੱਤਰਕਾਰ ਹੁੰਦੇ ਨੇ ਉਹ ਰਹਿੰਦੇ ਨੇ, ਤੇ ਇਹ ਚਿੱਤਰਕਾਰ ਇੱਕ ਇਹਨਾਂ ਨੂੰ ਕਹਿੰਦੇ ਨੇ ਪੋਟੂਆ, ਤੇ ਇਹ ਲੋਕ ਇੱਕ ਸਕਰੋਲ ਪੇਂਟਿੰਗ ਬਣਾਉਂਦੇ ਨੇ। ਸਕਰੋਲ ਪੇਂਟਿੰਗ ਦੇ ਨਾਲ ਉਹਦੇ ਨਾਲ ਇਹਨਾਂ ਦਾ ਗਾਣਾ ਹੁੰਦਾ, ਮਤਲਬ ਜਿਸ ਤਰ੍ਹਾਂ ਟ੍ਰੈਡੀਸ਼ਨਲੀ ਇਹ ਲੋਕ ਰਾਮਾਇਣ ਮਹਾਭਾਰਤ ਇਸ ਤਰ੍ਹਾਂ ਕਹਾਣੀਆਂ ਬਣਾਉਂਦੇ ਨੇ, ਮਤਲਬ ਕਹਾਣੀ ਪੇਂਟ ਕਰਕੇ ਤੇ ਉਹਦੇ ਨਾਲ ਗਾਉਂਦੇ ਨੇ। ਤੇ ਮੈਂ ਇਹਨਾਂ ਨੂੰ, ਚਾਰ ਚਿੱਤਰਕਾਰਾਂ ਨੂੰ ਕਿਹਾ, ਸਾਰੇ ਨੈਸ਼ਨਲ ਅਵਾਰਡ ਵਿਨਿੰਗ ਚਿੱਤਰਕਾਰ ਨੇ, ਇਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਕੋਮਾ ਗਾਤਾ ਮਾਰੂ ਦਾ ਸਕਰੋਲ ਬਣਾ ਕੇ ਦਿਓ, ਤੇ ਉਹਨਾਂ ਨੇ ਐਗਜ਼ੀਬਿਸ਼ਨ ਕੀਤੀ। ਮਤਲਬ ਉਹਨਾਂ ਦੀ ਆਪਣੀ ਇੰਟਰਪ੍ਰੀਟੇਸ਼ਨ ਹੈ, ਅਸੀਂ ਉਹਨਾਂ ਨੂੰ ਖਾਲੀ ਇਵੈਂਟ ਦੱਸ ਦਿੱਤੇ ਕਿ ਇਹ ਹੋਇਆ ਸੀ, ਪਰ ਇੰਟਰਪ੍ਰੀਟੇਸ਼ਨ ਉਹਦੇ ਵਿੱਚ ਅਸੀਂ ਕੁਛ ਇੰਟਰਫੇਅਰ ਨਹੀਂ ਕੀਤਾ ਕਿ ਤੁਸੀਂ ਇਹ ਕਿਸ ਤਰ੍ਹਾਂ ਹੋਇਆ ਸੀ, ਆਪਣੇ ਸਟਾਈਲ ਵਿੱਚ ਪੇਂਟਿੰਗ ਕਰੋ, ਆਪਣੇ ਸਟਾਈਲ ਵਿੱਚ ਗਾਣਾ ਗਾਓ। ਤੇ ਸਭ ਤੋਂ ਯੂਨੀਕ ਚੀਜ਼ ਮੇਰੇ ਖਿਆਲ ਸਾਡੀ ਪੋਸਟਰ ਐਗਜ਼ੀਬਿਸ਼ਨ ਸੀ, ਤੇ ਉਹ ਅਸੀਂ ਹੁਣ ਰਿਕਾਰਡ ਕਰ ਲਈਏ ਲਾਈਵ ਰਿਕਾਰਡਿੰਗ, ਤੇ ਉਹ ਅਸੀਂ ਗੁਰਮੁਖੀ ਵਿੱਚ ਵੀ ਟ੍ਰਾਂਸਲੇਟ ਕਰ ਦਿੱਤੀ ਹੈ, ਗੁਰਮੁਖੀ, ਹਿੰਦੀ, ਇੰਗਲਿਸ਼ ਤਿੰਨ, ਕਿਉਂਕਿ ਬੰਗਾਲੀ ਸਾਰੇ ਸਮਝ ਨਹੀਂ ਪਾਉਂਦੇ, ਤੇ ਉਹ ਪੂਰੇ ਗਾਣੇ ਉਹਨਾਂ ਦਾ ਜਿਹੜਾ ਨੈਰੇਟਿਵ ਹੈ ਅਸੀਂ ਟ੍ਰਾਂਸਲੇਟ ਕਰ ਦਿੱਤਾ।
ਤੇ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ ਇਸ ਐਗਜ਼ੀਬਿਸ਼ਨ ਨੂੰ ਜਦੋਂ ਲਗਾਈ ਗਈ?
ਇਹ ਐਗਜ਼ੀਬਿਸ਼ਨ ਅਸੀਂ ਕਾਨਫਰੰਸ ਦੇ ਨਾਲ ਹੀ ਕੀਤੀ ਸੀ, ਤੇ ਇਹਦਾ ਰਿਸਪੋਂਸ ਬਹੁਤ ਵਧੀਆ ਮਿਲਿਆ ਕਿ ਜਿਸ ਤਰ੍ਹਾਂ ਜਿਹੜੇ ਬਾਹਰੋਂ ਵਿਜ਼ਿਟਰਸ ਆਏ, ਅਲੀ ਕਾਜ਼ਮੀ ਆਪ ਹੀ, ਮਤਲਬ ਤੇ ਸਾਰਿਆਂ ਨੇ ਕਿਹਾ ਕਿ ਇਹ ਸਭ ਤੋਂ, ਮਤਲਬ ਕਿ ਬੰਗਾਲੀਆਂ ਦੇ ਵਿੱਚ ਇਹ ਇਸ ਕਿੱਸੇ ਦੇ ਬਾਰੇ ਵਿੱਚ ਪਤਾ ਲੱਗੇ, ਕਿਉਂਕਿ ਇਸ ਕਿੱਸੇ ਵਿੱਚ ਬੰਗਾਲੀਆਂ ਦਾ ਕਾਫੀ ਯੋਗਦਾਨ ਹੈ ਕਿ ਮਤਲਬ ਜਹਾਜ਼ ਵਿੱਚ ਜਿਹੜੀ ਗੋਲੀਆਂ ਚੱਲੀਆਂ ਉਹ ਕਲਕੱਤੇ ਦੇ ਕੋਲ ਹੀ ਚੱਲੀਆਂ ਸੀ, ਤੇ ਬੰਗਾਲੀਆਂ ਨੇ ਕਾਫੀ ਹੈਲਪ ਕੀਤੀ ਸੀ, ਜਿਹੜੇ ਯਾਤਰੀ ਤੇ ਉਹਨਾਂ ਦੀ, ਜਿਹੜੇ ਬੰਗਾਲੀ ਉੱਥੇ ਰਹਿੰਦੇ ਸੀ ਉਹਨਾਂ ਨੇ ਕਾਫੀ ਹੈਲਪ ਕੀਤੀ ਸੀ। ਤੇ ਇਸ ਲਈ ਜਿਹੜੇ ਇੱਥੇ ਲੋਕਲ ਬੰਗਾਲੀ ਨੇ, ਅਸੀਂ ਦੋ ਵਾਰ ਕੀਤਾ, ਇੱਕ ਵਾਰੀ ਪੰਜਾਬੀ ਪਲੇ ਹੈਗਾ ਜ਼ੁਲਮੀ ਕਥਾ ਇੱਕ ਜ਼ਖਮੀ ਪਰਿਵਾਰ, ਜੋ ਪਟਿਆਲਾ ਯੂਨੀਵਰਸਿਟੀ ਨੇ ਕੀਤਾ ਸੀ, ਤੇ ਉਹਦੇ ਪਹਿਲਾਂ ਵੀ ਅਸੀਂ ਇਹਨਾਂ ਨੂੰ ਪੋਸਟਰ ਐਗਜ਼ੀਬਿਸ਼ਨ ਕਰ ਦਿੱਤੀ ਕਿ ਸਾਰੇ ਜਿਹੜੇ ਆਡੀਅੰਸ ਸੀ ਉਹ ਪੰਜਾਬੀ ਨਹੀਂ ਸਮਝ ਪਾਉਂਦੇ ਸੀ ਨਾ, ਬੰਗਾਲੀ ਆਡੀਅੰਸ ਸਾਰੇ ਸਟੂਡੈਂਟਸ ਨੇ ਸਾਰੇ ਜਿਹੜੇ, ਤੇ ਉਹ ਤੇ ਪੂਰੇ ਸਟੇਟਸ ਤੇ ਹੈਗੇ ਨੇ, ਪਰ ਸਾਰੇ ਸਟੂਡੈਂਟਸ ਇੱਥੇ ਦੇ ਜਿਹੜੇ IIT ਦੇ ਕਮਿਊਨਿਟੀ ਹੈ, ਪ੍ਰੋਫੈਸਰਸ, ਉਹਨਾਂ ਨੇ ਕਿਹਾ ਕਿ ਇਹ ਬਹੁਤ ਅੱਛਾ ਆਈਡੀਆ ਸੀ ਕਿ ਮਤਲਬ ਪਹਿਲਾਂ ਅਸੀਂ ਬੰਗਾਲੀ ਸੁਣਿਆ, ਫਿਰ ਅਸੀਂ ਪੰਜਾਬੀ ਪਲੇਸ ਦੇਖਿਆ, ਤੇ ਪਹਿਲੀ ਵਾਰ IIT ਦੀ ਹਿਸਟਰੀ ਵਿੱਚ ਇਸ ਤਰ੍ਹਾਂ ਹੋਇਆ ਕਿ ਪੰਜਾਬੀ ਪਲੇ ਹੋਇਆ, ਔਰ ਉਹਦੇ ਬਾਅਦ ਇੱਥੇ ਦੀ ਲੋਕਲ ਕਮਿਊਨਿਟੀ ਨੇ ਸਾਰਿਆਂ ਨੂੰ ਲੰਗਰ ਖਵਾਇਆ, ਬੜਾ ਯੂਨੀਕ ਹੋਇਆ ਸੀ, ਬਹੁਤ ਅੱਛਾ ਰਿਸਪੋਂਸ ਮਿਲਿਆ ਸਾਨੂੰ
ਜੀ, ਬਹੁਤ ਵਧੀਆ। ਤੇ ਇਸ ਤੋਂ ਇਲਾਵਾ ਹੋਰ ਜਿਹੜੇ ਬਾਕੀ ਤਿੰਨ ਪ੍ਰੋਜੈਕਟਸ ਨੇ ਉਹਨਾਂ ਬਾਰੇ ਕੁਝ ਦੱਸੋ।
ਇੱਕ ਵਾਰੀ ਪ੍ਰੋਜੈਕਟ ਤੇ ਪਬਲਿਕ ਲੈਕਚਰ ਸੀ, ਅਲੀ ਕਾਜ਼ਮੀ ਹੈਗੇ ਨੇ, ਅਲੀ ਕਾਜ਼ਮੀ ਨੇ ਸਭ ਤੋਂ ਪਹਿਲਾਂ ਇੱਕ ਫਿਲਮ ਬਣਾਈ ਸੀ ਕੋਮਾ ਗਾਤਾ ਮਾਰੂ ਤੇ, ਤੇ ਉਹਨਾਂ ਦੀ ਫਿਲਮ ਨੂੰ ਕਾਫੀ ਅਵਾਰਡ ਮਿਲੇ ਨੇ, ਤੇ ਉਹਨਾਂ ਦਾ ਪਬਲਿਕ ਲੈਕਚਰ ਅਸੀਂ ਰੱਖਿਆ ਸੀ। ਇੱਕ ਸਪ੍ਰਿੰਗ ਫੈਸਟ ਇੱਥੇ ਹੁੰਦਾ, ਇੱਕ ਛਿੱਟੀ ਚ ਹੁੰਦਾ ਇੱਕ ਫੈਸਟੀਵਲ IIT ਦਾ, ਤੇ ਉਸ ਫੈਸਟੀਵਲ ਵਿੱਚ ਵੀ ਉਹ ਆਏ ਸੀ ਤੇ ਕਾਨਫਰੰਸ ਵਿੱਚ ਵੀ ਆਏ ਸੀ, ਦੋ ਵਾਰੀ ਆਏ ਨੇ। ਉਹਨਾਂ ਨੇ ਆ ਕੇ ਆਪਣੀ ਫਿਲਮ ਕਿਸ ਤਰ੍ਹਾਂ, ਉਹਨਾਂ ਨੇ ਉਹ ਫਿਲਮ ਬਣਾਈ, ਉਹਨਾਂ ਦੇ ਮਤਲਬ ਕਿ ਐਕਸਪੀਰੀਅੰਸ ਰਿਹਾ ਤੇ ਕਿਉਂ ਬਣਾਈ, ਤੇ ਥਰਡ ਡੇ ਪਬਲਿਕ ਲੈਕਚਰ ਸੀ, ਦੋ ਵਾਰੀ ਅਸੀਂ ਕੀਤਾ ਉਹਨਾਂ ਦਾ। ਤੇ ਫਿਰ ਉਹਨਾਂ ਦੇ ਇੰਸਪੀਰੇਸ਼ਨ ਲੈ ਕੇ ਸਭ ਤੋਂ ਅੱਛੀ ਗੱਲ ਇਹ ਹੈ ਕਿ ਇਹਦੇ ਵਿੱਚ ਸਾਡੇ ਆਪਣੇ IIT ਦੇ ਸਟੂਡੈਂਟਸ ਦੀ ਇਨਵੋਲਵਮੈਂਟ ਸੀ, ਤੇ ਮੇਰੇ ਦੋ ਟੈਲੈਂਟਡ ਬੜੇ ਸਟੂਡੈਂਟਸ ਨੇ ਉਹ ਇੰਜੀਨੀਅਰਿੰਗ ਛੱਡ ਕੇ ਹੁਣ ਫਿਲਮ ਮੇਕਰ ਬਣ ਗਏ ਨੇ, ਤੇ ਦੋਨੋਂ ਪ੍ਰੋਫੈਸ਼ਨਲ ਫਿਲਮ ਮੇਕਿੰਗ ਕਰਦੇ ਨੇ ਹੁਣ, ਤੇ ਉਹ ਦੋਨੋਂ ਸਟੂਡੈਂਟਸ ਨੇ ਗਾਈਡੈਂਸ ਹੈਗੀ ਹੈ, ਸੁਹੇਲ ਉਦਾਸੀ ਹੈਗੇ ਨੇ, ਉਹ ਸੋਨੀ ਵਿੱਚ ਕ੍ਰੀਏਟਿਵ ਡਾਇਰੈਕਟਰ ਸੀ ਅੱਗੇ, ਤੇ ਉਹਨਾਂ ਦੀ ਗਾਈਡੈਂਸ ਲੈ ਕੇ ਇਸ ਦੋਨੋਂ ਸਟੂਡੈਂਟਸ ਨੇ ਪੂਰੀ ਸ਼ੂਟਿੰਗ ਕੀਤੀ। ਤੇ ਸਭ ਤੋਂ ਅੱਛੀ ਗੱਲ ਤੇ ਹੈ ਕਿ ਸਾਡੀ ਫੰਡਿੰਗ ਫਿਲਮ ਲਈ ਤੇ ਬਹੁਤ ਘੱਟ ਸੀ, ਇਹਨਾਂ ਬੱਚਿਆਂ ਨੇ ਕੋਈ ਪੈਸੇ ਨਹੀਂ ਲਏ, ਕੁਛ ਨਹੀਂ ਲਿੱਤਾ, ਗੁਰਦੁਆਰੇ ਤੇ ਫਰਸ਼ ਤੇ ਸੋ ਕੇ ਇਹਨਾਂ ਨੇ ਪੂਰੀ ਸ਼ੂਟਿੰਗ ਕੀਤੀ ਹੈ, ਤੇ ਫਿਲਮ ਉਹਨਾਂ ਦੇ ਬਿਨਾਂ ਨਹੀਂ ਹੋਣੀ ਸੀ। ਤੇ ਉਹ ਲਾਸਟ ਵਿੱਚ ਹੁਣ ਤੇ ਕਹਿੰਦੇ ਨੇ ਅਸੀਂ ਤੇ ਸਾਰੀ ਪੰਜਾਬੀ ਸਮਝ ਲੈਂਦੇ ਹਾਂ, ਇੱਕ ਤੇ UP ਦਾ ਹੈ, ਇੱਕ ਨਾਰਥ ਈਸਟ ਦਾ, ਤੇ ਦੋਨੋਂ ਅੱਧੇ ਸੱਦਾ ਕਹਿਣਾ ਚਾਹੀਦਾ।
ਇਸ ਤੋਂ ਇਲਾਵਾ ਕੋਈ ਹੋਰ ਪ੍ਰੋਜੈਕਟ ਹੈ ਜੀ?
ਲਾਸਟ ਪ੍ਰੋਜੈਕਟ ਜਿਹੜੀ ਹੁਣ ਅਸੀਂ ਖਤਮ ਕਰ ਰਹੇ ਹਾਂ ਉਹ ਹੁਣ ਕੰਪਲੀਟ ਆਲਮੋਸਟ ਹੋ ਗਈ ਹੈ। ਅਸੀਂ ਨਾ ਵੈਬਸਾਈਟ ਬਣਾ ਰਹੇ ਹਾਂ, ਇਹ ਲਾਸਟ ਪ੍ਰੋਜੈਕਟ ਦਾ ਹਿੱਸਾ ਸੀ ਕਿ ਡਿਜੀਟਲ ਆਰਕਾਈਵ ਬਣਾ ਰਹੇ ਹਾਂ, ਤੇ ਉਹਦੇ ਵਿੱਚ ਇੱਕ ਵੈਬਸਾਈਟ ਹੋਏਗਾ, ਉਸ ਵੈਬਸਾਈਟ ਵਿੱਚ ਸਾਰੀ ਜਿਹੜੀ ਇਨਫੋਰਮੇਸ਼ਨ ਕੋਮਾਗਾਟਾ ਮਾਰੂ ਦੀ ਹੈਗੀ ਹੈ, ਜਿਸ ਤਰ੍ਹਾਂ ਨਿਊਜ਼ ਪੇਪਰ ਰਿਪੋਰਟਸ ਨੇ, ਓਫੀਸ਼ੀਅਲ ਰਿਪੋਰਟਸ ਨੇ, ਡਾਕੂਮੈਂਟਸ ਨੇ, ਕਿਤਾਬਾਂ ਨੇ, ਇੰਟਰਵਿਊਜ਼ ਨੇ, ਕਿਉਂਕਿ ਕਈ ਉਹਨਾਂ ਦੇ ਡਿਸੈਂਡੈਂਟਸ ਹੁਣ ਬੱਚੇ ਹੋਏ ਨੇ, ਜਿਸ ਗੁਰਦੀਪ ਸਿੰਘ ਜਿਨ੍ਹਾਂ ਨੇ ਜਹਾਜ਼ ਚਾਰਟਰ ਕੀਤਾ ਸੀ, ਉਹਨਾਂ ਦੀ ਗ੍ਰੈਂਡ ਡੋਟਰਸ, ਉਹਨਾਂ ਦੀ ਡੋਟਰ ਇਨ ਲਾਅ ਲਾਈਵ ਨੇ, ਤੇ ਉਹਨਾਂ ਦੇ ਵੀ ਅਸੀਂ ਇੰਟਰਵਿਊ ਕਰ ਲਏ ਨੇ। ਤੇ ਜਿਹੜੇ ਬੰਗਾਲੀ ਜਿਹੜੇ ਹੈਗੇ ਨੇ 90 ਸਾਲ ਦੇ ਹੈਗੇ ਨੇ, ਗਣੇਸ਼ ਘੋਸ਼ ਸਾਹਿਬ, ਤੇ ਉਹਨਾਂ ਦੀ ਦਾਦੀ ਨੇ ਉਹਨਾਂ ਨੂੰ ਦੱਸਿਆ ਸੀ ਕੋਮਾਗਾਟਾ ਮਾਰੂ ਦੇ ਬਾਰੇ ਵਿੱਚ, ਕਿ ਉਹਨਾਂ ਦੇ ਘਰ ਵਿੱਚ ਸਾਰੇ ਯਾਤਰੀ ਛੁਪੇ ਹੋਏ ਸੀ ਪਾਣੀ ਮੰਗਣ, ਮਤਲਬ ਰਾਤੀ ਉੱਠੇ ਤੇ ਉਹਨਾਂ ਨੂੰ ਕਿਹਾ ਕਿ ਸਾਨੂੰ ਪਾਣੀ ਚਾਹੀਦਾ ਹੈ, ਪਾਣੀ ਦੇ ਦਿਓ। ਤੇ ਸਾਰੇ ਇਸ ਤਰ੍ਹਾਂ ਦੇ ਇੰਟਰਵਿਊਜ਼ ਅਸੀਂ ਰਿਕਾਰਡ ਕਰ ਲਏ ਨੇ, ਤੇ ਇਹ ਸਾਰੇ ਇੰਟਰਵਿਊਜ਼ ਅਸੀਂ ਵੈਬਸਾਈਟ ਤੇ ਦੇ ਦਿਆਂਗੇ।
ਬਹੁਤ ਅੱਛਾ ਲੱਗਿਆ ਇਹਨਾਂ ਪ੍ਰੋਜੈਕਟਸ ਬਾਰੇ ਤੁਹਾਡੇ ਤੋਂ ਜਾਣਕਾਰੀ ਲੈ ਕੇ, ਤੇ ਜਦੋਂ ਇਹ ਵੈਬਸਾਈਟ ਪੂਰੀ ਤਿਆਰ ਹੋ ਜਾਏਗੀ ਤੇ ਅਸੀਂ ਜ਼ਰੂਰ ਚਾਹਾਂਗੇ ਕਿ ਸਾਨੂੰ ਦੱਸੋ ਕਿ ਵੈਬਸਾਈਟ ਦਾ ਪਤਾ ਕੀ ਹੈ। ਤੇ ਮੈਂ ਸਰੋਤਿਆਂ ਨੂੰ ਇਹ ਵੀ ਦੱਸ ਦੇਵਾਂ ਕਿ ਜੋ ਇਹਨਾਂ ਦੇ ਸਟੂਡੈਂਟਸ ਨੇ ਵੀਡੀਓ ਬਣਾਈ ਹੈ ਉਸ ਦੀ ਵੀ ਅਸੀਂ ਪਰਮਿਸ਼ਨ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਦੋਂ ਹੀ ਆਗਿਆ ਮਿਲ ਜਾਏਗੀ ਤੇ ਉਹ ਵੀ ਅਸੀਂ ਆਪਣੇ ਸਰੋਤਿਆਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਅੰਜਲੀ ਜੀ, ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ।
ਧੰਨਵਾਦ ਫੋਰ ਕਾਲਿੰਗ ਮੀ।